ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਣੈ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਣੈ ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ ਜਿਨ ਕਉ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥ ਹੈ ਗਿਆਨੈ ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ ਜਿਨ ਕਉ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥ ਹੈ ਗਿਆਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਨਜ਼ਰੇ ਇਨਾਇਤ ਕਰਦਿਆਂ ਅਨੰਤ ਬ੍ਰਹਿਮੰਡਾਂ ਵਿੱਚ ਸਭ ਤੋਂ ਪਵਿੱਤਰ ਅਸਥਾਨ ਜਿਸ ਵਰਗਾ ਹੋਰ ਕੋਈ ਦਿਖਾਈ ਨਹੀਂ ਪੈਂਦਾ ਜਿਸ ਨੂੰ ਸੱਚਖੰਡ ਦੀ ਸੰਗਿਆ ਹੈ ਸੱਚਖੰਡ ਅਸਥਾਨ ਸਿੱਖ ਦੇ ਹਿਰਦੇ ਦੀ ਤੜਪ ਹੈ ਜਿਸ ਦੇ ਦੀਦਾਰ ਪ੍ਰਤੀ ਜੋ ਸੁਣਦਾ ਦੇਖਦਾ ਬੋਲਦਾ ਜਿਉਂਦਾ ਜਾਗਦਾ ਅਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਾਪਤ ਹੋਇਆ ਹੈ। ਸਾਹਿਬ ਜੀ ਦੇ ਦਰੋਂ ਨਿਵਾਜੇ ਹੋਏ ਰਸਕ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਵੱਤਰ ਆਸਾ ਪੂਰਨ ਕਰਨ ਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਪ੍ਰੇਮ ਸਹਿਤ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਮਹਾਂਬੋਲ ਸਦਾਏ ਬਾਰਗਾਹ ਹੁਕਮਨਾਮਾ ਸਾਹਿਬ ਜੀ ਦਾ ਪਾਠ ਬੜੇ ਪ੍ਰੇਮ ਵਿੱਚ ਸ਼ਰਧਾ ਸਹਿਤ ਆਪਣੇ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬੋਲਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਸਾਹਿਬ ਗੁਰੂ ਦੇਵ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਹਾਨ ਆਨੰਦਮਈ ਕਦਮਾਂ ਦਾ ਧਿਆਨ ਕਰਦਿਆਂ ਇੱਕ ਵਾਰੀ ਫਿਰ ਤੋਂ ਗੁਰੂ ਫਤਿਹ ਦੁਆਰਾ ਨਤਮਸਤਕ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਸੋਰਠ ਕੀ ਵਾਰ, ਜੋ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਬਾਰਕ ਕੰਠ ਤੋਂ ਪ੍ਰਾਪਤ ਹੋਈ ਹੈ, ਉਸ ਦੀ 12ਵੀਂ ਪੌੜੀ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ 647 ਨੰਬਰ ਅੰਗ 'ਤੇ ਸੁਭਾਏਮਾਨ ਹੈ। ਇਸ ਵਿੱਚ ਸਾਹਿਬ ਬੜੇ ਗਹਿਰੇ ਮਹਾਨ ਵਿਚਾਰ ਸਾਡੀ ਝੋਲੀ 'ਚ ਪਾਉਂਦੇ ਨੇ। ਪ੍ਰੇਮ ਰਸ ਨਾਲ ਆਪ ਜੀ ਦਾ ਹਿਰਦਾ ਭਿੱਜਿਆ ਹੋਇਆ ਹੈ। ਬੜੇ ਮਹਾਂਬੋਲ ਨੇ, ਹਰ ਸੇਵੀ ਪਿਆਰਾ ਨਿੱਤ ਸੇਵ ਹਰ ਸੁਖ ਪਾਈ, ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ, ਵਾਰਨੇ ਬਲਿਹਾਰਨੇ ਜਾਂਦਾ ਹਾਂ, ਸਦਕੇ ਜਾਂਦਾ, ਕੁਰਬਾਨ ਜਾਂਦਾ, ਬਲਿਹਾਰ ਜਾਂਦਾ, ਵਾਰੀ ਜਾਂਦਾ ਹਾਂ। ਜਿਸ ਨੇ ਮੈਨੂੰ ਕਰਤਾ ਪੁਰਖ ਬਾਰੇ ਸੋਝੀ ਪ੍ਰਦਾਨ ਕੀਤੀ ਹੈ, ਗਿਆਨ ਪ੍ਰਦਾਨ ਕੀਤਾ ਹੈ, ਜਿਸ ਨੇ ਕਰਤਾ ਪੁਰਖ ਨਾਲ ਜੋੜ ਦਿੱਤਾ ਹੈ। ਬੜੇ ਮਹਾਂਬੋਲ ਗੁਰੂਦੇਵ ਜੀ ਦੇ, ਮੈਂ ਇਸੇ ਸਤਿਗੁਰੂ ਜੀ ਦਾ ਧਿਆਨ ਕਰਦਾ, ਸਨਮਾਨ ਕਰਦਾ ਹਾਂ, ਸੇਵਾ ਕਰਦਾ, ਹਰ ਸੇਵੀ ਪਿਆਰਾ ਨਿੱਤ ਸੇਵ ਹਰ ਸੁਖ ਪਾਈ। ਐਸੇ ਕਰਤਾ ਪੁਰਖ ਨੂੰ ਸ਼ਰਧਾ ਸਹਿਤ ਸਜਦਾ ਕਰਦਾ, ਸੇਵਾ ਸਨਮਾਨ ਕਰਦਾ ਹਾਂ, ਅਤੇ ਉਸ ਦੀ ਸੇਵਾ ਕਰਕੇ ਸਨਮਾਨ ਕਰਕੇ ਸੁਖ ਪ੍ਰਾਪਤ ਕਰਦਾ। ਇਹਦਾ ਮਤਲਬ ਹੈ, ਸੰਸਾਰ ਵਿੱਚ ਸੁੱਖ ਤਾਂ ਹੀ ਮਿਲ ਸਕਦਾ ਹੈ ਜੇ ਹਿਰਦਾ ਨਿਰੰਕਾਰ ਨਾਲ ਜੁੜ ਜਾਵੇ। ਬਿਨਾਂ ਨਿਰੰਕਾਰ ਨਾਲ ਜੁੜਿਆਂ ਸੁੱਖ ਦਾ ਇੱਕ ਕਿਣਕਾ ਵੀ ਝੋਲੀ ਵਿੱਚ ਨਹੀਂ ਪੈਂਦਾ। ਜੈਸੇ ਮੈਂ ਅਰਜ਼ ਕਰਾਂ, ਭਾਵੇਂ ਆਪਣੇ 1.5 ਪਾਵਰ ਦਾ ਛੋਟਾ ਜਿਹਾ ਬਲਬ ਜਗਾਉਣਾ ਹੋਵੇ, ਜਿਹਨੂੰ ਆਮ ਕਰਕੇ ਨਾਈਟ ਲੈਂਪ ਕਹਿ ਦਿੰਦੇ ਨੇ, ਰਾਤ ਨੂੰ ਜਗਾਉਣਾ ਅੱਧੀ ਵਾਟ ਦਾ ਬਲਬ, ਅਤੇ ਉਸਨੂੰ ਜਗਾਉਣ ਵਾਸਤੇ ਤੁਹਾਡੇ ਕੋਲ ਭਾਵੇਂ ਬਹੁਤ ਸਾਰੀਆਂ ਚੀਜ਼ਾਂ ਇੰਤਜ਼ਾਮ ਕੀਤੀਆਂ ਹੋਣ, ਅੱਗ ਜਲਾਉਣ ਦਾ ਸਾਧਨ ਵੀ ਮੌਜੂਦ ਹੋਵੇ, ਬਹੁਤ ਸਾਰੀਆਂ ਲੱਕੜਾਂ ਹੋਣ, ਜੋ ਲੱਕੜਾਂ 'ਤੇ ਜਵਲਨਸ਼ੀਲ ਪਦਾਰਥ ਪਾ ਕੇ ਅੱਗ ਜਲਾਈ ਜਾਂਦੀ ਉਹ ਵੀ ਕੋਲ ਹੋਵੇ। ਗਰਜ਼ੇ ਕਿ ਹਰ ਸਾਧਨ ਹੋਵੇ, ਪਰ ਜਿਤਨੀ ਦੇਰ ਉਸਦਾ ਸਵਿੱਚ ਔਨ ਨਾ ਹੋਵੇ ਉਹ ਜਲਦਾ ਕੋਈ ਨਾ, ਲੱਕੜਾਂ ਨਾਲ ਜਲੇਗਾ, ਨਾ ਪੈਟਰੋਲ ਨਾਲ ਜਲੇਗਾ, ਨਾ ਹੋਰ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਉਸਨੂੰ ਜਲਾਇਆ ਜਾ ਸਕਦਾ ਹੈ। ਉਸਨੇ ਕੇਵਲ ਬਿਜਲੀ ਨਾਲ ਜੁੜਦਿਆਂ ਹੀ ਜਲਣਾ ਆਉਂਦਾ, ਪ੍ਰਕਾਸ਼ਿਤ ਹੋਣਾ ਆਉਂਦਾ। ਅਤੇ ਮੈਂ ਅਰਜ਼ ਕਰਾਂ, ਕੋਈ ਬਹੁਤ ਵੱਡਾ ਪਾਵਰ ਤੁਸੀਂ ਪਲਾਂਟ ਚਲਾਉਣਾ ਹੋਵੇ, ਕੋਈ ਫੈਕਟਰੀ ਚਲਾਉਣੀ ਹੋਵੇ, ਹੋਰ ਮੋਟਰਾਂ, ਇਹ ਤਮਾਮ ਰੇਲਾਂ ਚੱਲਦੀਆਂ ਨੇ, ਬੜੇ ਪਾਵਰਫੁੱਲ ਇੰਜਨ ਹੁੰਦੇ ਨੇ, ਉਹਨਾਂ ਨੂੰ ਚਲਾਉਣ ਵਾਸਤੇ ਵੀ ਮੈਂ ਅਰਜ਼ ਕਰਾਂ, ਬਿਜਲੀ ਦਾ ਜੇ ਸਿਸਟਮ ਹੈ ਤਾਂ ਬਿਜਲੀ ਨਾਲ ਉਸਨੂੰ ਜੋੜਨਾ ਪੈਂਦਾ। ਬਿਨਾਂ ਜੁੜਿਆ ਉਸ ਤੋਂ ਲਾਭ ਨਹੀਂ ਲਿਆ ਜਾ ਸਕਦਾ। ਮੇਰੇ ਕਹਿਣ ਤੋਂ ਮੁਰਾਦ ਹੈ ਜੀਵਨ ਵਿੱਚ ਸੁੱਖ ਤਾਂ ਹੀ ਪ੍ਰਾਪਤ ਹੋ ਸਕਦਾ ਹੈ, ਉਹ ਭਾਵੇਂ ਥੋੜ੍ਹਾ ਜਿਹਾ ਸੁੱਖ ਹੋਵੇ ਜਾਂ ਮਹਾਨ ਸੁੱਖਾਂ ਦਾ ਖਜ਼ਾਨਾ ਹੋਵੇ, ਉਹ ਮਿਲੇਗਾ ਤਾਂ ਹੀ ਜੇ ਸਾਡਾ ਹਿਰਦਾ ਹਰੀ ਨਾਲ ਜੁੜੇਗਾ, ਪਰਮਾਤਮਾ ਨਾਲ ਜੁੜੇਗਾ, ਕਰਤਾ ਪੁਰਖ ਨਾਲ ਜੁੜੇਗਾ। ਬਿਨਾਂ ਜੁੜਿਆਂ ਸੁੱਖ ਨਹੀਂ ਹੋ ਸਕਦਾ। ਮਹਾਰਾਜ ਨੇ ਬਾਣੀ 'ਚ ਹੋਰ ਥਾਈਂ ਵੀ ਇਹ ਅਗੰਮੀ ਵਿਚਾਰ ਸਾਡੀ ਝੋਲੀ 'ਚ ਪਾਏ ਨੇ। ਸੁੱਖ ਨਾ ਹੀ ਬਹੁਤੈ ਧਨ ਖੱਟ ਹੈ, ਇਹ ਵੀ ਇੱਕ ਮਨੁੱਖ ਦਾ ਵਹਿਮ ਬਣ ਗਿਆ ਸਾਧ ਸੰਗਤ, ਬਈ ਬੜਾ ਜ਼ਿਆਦਾ ਧਨ ਹੋਵੇ ਮੈਂ ਸੁਖੀ ਹੋ ਜਾਵਾਂਗਾ, ਬੜਿਆ ਸਰਮਾਇਆ ਹੋਵੇ, ਵੱਡੀਆਂ ਵੱਡੀਆਂ ਜਾਇਦਾਦਾਂ ਹੋਵਣ, ਰਿਆਸਤਾਂ ਦਾ ਮਾਲਕ ਹੋ ਜਾਵਾਂਗਾ। ਅਸਲੀਅਤ ਇਹ ਹੈ ਜਿਤਨੇ ਪਦਾਰਥ ਵੱਧਦੇ ਜਾਂਦੇ ਨੇ ਦੁੱਖ ਹੋਰ ਵੱਧਦਾ ਜਾਂਦਾ, ਚਿੰਤਾਵਾਂ ਹੋਰ ਵੱਧਦੀਆਂ ਜਾਂਦੀਆਂ, ਰੋਗ ਅਤੇ ਸੋਗ ਹੋਰ ਵੱਧਦੇ ਜਾਂਦੇ। ਹਾਂ, ਤਨਾ ਭਾਵ ਅਤੇ ਧਨ ਦੇ ਹੁੰਦਿਆਂ ਸੁੱਖ ਤਾਂ ਹੀ ਹੋ ਸਕਦਾ ਹੈ ਜੇ ਹਿਰਦਾ ਨਾਮ ਨਾਲ ਜੁੜੇ, ਵਰਨਾ ਸੁੱਖ ਨਹੀਂ ਹੋ ਸਕਦਾ। ਇਸ ਲਈ ਵੱਡੇ ਵੱਡੇ ਧਨਾੜ ਲੋਕਾਂ ਨੂੰ ਵੀ ਦੁਖੀ ਅਤੇ ਬੇਦਾਰ ਦੇਖਿਆ ਗਿਆ, ਪਰੇਸ਼ਾਨ ਹੁੰਦੇ ਦੇਖਿਆ ਗਿਆ, ਨਸ਼ਿਆਂ ਵਿਸ਼ਿਆਂ ਵਿੱਚ ਗਲਤਾਨ ਹੋਏ ਦੇਖਿਆ ਗਿਆ। ਕਾਰਨ ਕੀ ਹੈ? ਜਿੱਥੇ ਸੁੱਖ ਲੱਭਦੇ ਹਾਂ ਉੱਥੇ ਸੁੱਖ ਹੈ ਕੋਈ। ਮੈਨੂੰ ਗਾਥਾ ਖਿਆਲ ਚ ਆਈ, ਇਸਲਾਮ ਜਗਤ ਵਿੱਚ ਇੱਕ ਬਹੁਤ ਵੱਡੀ ਫਕੀਰ ਹੋਈ ਹੈ ਜਿਨ੍ਹਾਂ ਦਾ ਨਾਮ ਸੀ ਰਾਬਿਆ। ਬਹੁਤ ਸਾਰੇ ਆਤਮ ਜਗਤ ਦੇ ਪੰਧੀ ਉਹਨਾਂ ਕੋਲ ਆ ਜਾਂਦੇ ਸਨ, ਆ ਕੇ ਬੈਠਦੇ ਸਨ, ਵਿਚਾਰ ਚੱਲਦੀ ਸੀ। ਐਸਾ ਜੀਵਨ ਵਿੱਚ ਕਰ ਲੈਣਾ ਚਾਹੀਦਾ, ਤਾਂ ਹੀ ਤਾਂ ਸਿੱਖ ਨਿਤਨੇਮ ਕਰਨ ਤੋਂ ਬਾਅਦ ਸ਼ਾਮਾਂ ਨੂੰ ਰਹਿਰਾਜ ਸਾਹਿਬ ਜੀ ਦਾ ਪਾਠ ਕਰਨ ਤੋਂ ਬਾਅਦ ਹੱਥ ਜੋੜ ਕੇ ਪ੍ਰਾਰਥਨਾ ਕਰਦਾ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਇਹ ਜ਼ਰੂਰੀ ਚਾਹੀਦਾ, ਜਿਵੇਂ ਆਪਣੇ ਬੱਚਿਆਂ ਲਈ ਚੰਗੇ ਸਕੂਲ ਦਾ ਇੰਤਜ਼ਾਮ ਅਸੀਂ ਕਰਨਾ ਚਾਹੁੰਦੇ ਹਾਂ, ਚੰਗੇ ਸੁੱਖ ਦੇ ਸਾਧਨ ਔਰ ਲਗਜ਼ਰੀਸ ਉਹਨਾਂ ਨੂੰ ਦੇਣਾ ਚਾਹੁੰਦੇ ਹਾਂ, ਇਸ ਤਰ੍ਹਾਂ ਇਹ ਵੀ ਇੰਤਜ਼ਾਮ ਕਰਨਾ ਹੈ ਕਿ ਭਲੀ ਸੰਗਤ ਵਿੱਚ ਰਹਿਣ, ਸੰਗਤ ਭੈੜੀ ਨਾ ਹੋਵੇ। ਕਿਉਂਕਿ ਜੇ ਸੰਗਤ ਭੈੜੀ ਹੋ ਗਈ ਫਿਰ ਭਾਵੇਂ ਕੋਈ ਸੈਨਸ਼ਾਹ ਹੋਵੇ ਉਹ ਭਿਖਾਰੀਆਂ ਵਰਗਾ ਹੀ ਹੋ ਜਾਏ, ਉਹਦਾ ਜੀਵਨ ਦੁੱਖਾਂ ਨਾਲ ਹੀ ਭਰ ਜਾਏ। ਮਹਾਰਾਜ ਜੀਆਂ ਦੇ ਅਗੰਮੀ ਬੋਲ, ਭਗਤ ਕਬੀਰ ਜੀ ਵੀ ਕਹਿੰਦੇ ਨੇ ਮਾਰੀ ਮਰੋਂ ਕੁਸੰਗ ਕੀ, ਉਹਨਾਂ ਲਈ ਸਤਸੰਗ ਦਾ ਇੰਤਜ਼ਾਮ ਕਰਨਾ, ਐਸੇ ਪੁਰਖਾਂ ਨਾਲ ਮੇਲ ਕਰਨਾ ਕਰਾਉਣਾ ਜਿਨ੍ਹਾਂ ਦਾ ਹਿਰਦਾ ਨਾਮ ਦੀ ਸੋਹ ਪ੍ਰਾਪਤ ਕੀਤੀ ਹੋਵੇ। ਹਰ ਰੋਜ਼ ਗੁਰਦੁਆਰਾ ਸਾਹਿਬ ਆਓ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਅਤੇ ਧੰਨ ਧੰਨ ਗੁਰੂ ਦੇਵ ਜਿਸ ਸੰਗ ਹਰ ਜਪੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਕਰਨ ਵਾਲੇ ਨਿਵਾਜੇ ਹੋਏ ਪੁਰਖਾਂ ਦੀ ਸੰਗਤ ਪ੍ਰਾਪਤ ਹੋ ਜਾਏ। ਇਸ ਤਰ੍ਹਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਔਰ ਐਸੇ ਪੁਰਖ ਲੱਭ ਜਾਂਦੇ ਨੇ। ਮੈਂ ਅਰਜ਼ ਕਰਾਂ, ਪ੍ਰਭੂ ਝੋਲੀ 'ਚ ਪਾ ਦਿੰਦਾ ਸਤ ਸੰਗਤ। ਵਾਰ ਵਾਰ ਸ਼ੁਭ ਹਿਰਦਿਆਂ ਵਾਲਿਆਂ ਦੀ ਸੰਗਤ ਦੇ ਮੇਲ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਉਸ ਮਹਾਂਪੁਰਖ ਆਤਮਾ ਰਾਬਿਆ ਦੇ ਕੋਲ ਵੀ ਅਭਿਆਸੀ ਆ ਜਾਂਦੇ ਸਨ। ਇੱਕ ਬਹੁਤ ਉਹਨਾਂ ਦੇ ਨਿਕਟਵਰਤੀਆਂ 'ਚੋਂ ਸੀ ਫਕੀਰ ਹਸਨ, ਉਹ ਵੀ ਕਈ ਦਫ਼ਾ ਕੋਲ ਆ ਜਾਂਦਾ ਸੀ। ਉਹ ਸਮਝਾਉਂਦੇ ਸਨ ਬਈ ਸਭ ਕੁਝ ਆਪਣੇ ਅੰਦਰੋਂ ਹੀ ਪ੍ਰਾਪਤ ਆਉਂਦਾ। ਵਾਕਈ ਇਹ ਗੱਲ ਠੀਕ ਹੈ, ਮਿਲ ਸਕਦਾ ਹੈ ਸੰਸਾਰ ਬਾਹਰੋਂ, ਪਰ ਨਿਰੰਕਾਰ ਅੰਦਰੋਂ ਹੀ ਪ੍ਰਾਪਤ ਹੁੰਦਾ, ਆਪਣੇ ਹਿਰਦੇ 'ਚੋਂ ਹੀ ਪ੍ਰਾਪਤ ਹੁੰਦਾ, ਆਪਣੇ ਆਪ 'ਚੋਂ ਹੀ ਪ੍ਰਾਪਤ ਹੁੰਦਾ। ਪਰਮਾਤਮਾ ਨਾਲ ਜੁੜਨਾ ਜੇ ਦੂਜੇ ਸ਼ਬਦਾਂ 'ਚ ਕਹਿਣਾ ਹੋਵੇ ਨਾ ਸਾਧ ਸੰਗਤ, ਤਾਂ ਇਹ ਆਪਣੇ ਨਾਲ ਜੁੜਨਾ ਹੁੰਦਾ ਹੈ। ਪਰਮਾਤਮਾ ਦਾ ਦੀਦਾਰ ਆਪਣਾ ਹੀ ਦੀਦਾਰ ਹੁੰਦਾ ਹੈ, ਕਿਉਂਕਿ ਹੋਰ ਕੋਈ ਹੈ ਨਹੀਂ ਹੈ। ਕਹੋ ਕਬੀਰ ਹਮ ਰਾਮ ਕੀ ਹੰਸ, ਜਸ ਕਾਗਦ ਪਰ ਮਿਟੈ ਨਾ ਮਨਸ। ਹਸਨ ਆ ਗਿਆ ਅਤੇ ਪਹੁੰਚਦਿਆਂ ਪਹੁੰਚਦਿਆਂ ਸ਼ਾਮ ਹੋ ਗਈ ਸੀ, ਹਨੇਰਾ ਢਾਲਾ ਆਇਆ। ਰਾਬਿਆ ਨੂੰ ਵੀ ਪਤਾ ਸੀ ਬਈ ਉਹਨੇ ਆ ਜਾਣਾ, ਦਰਵਾਜ਼ੇ ਦੇ ਬਾਹਰ ਬੈਠੀ ਹੋਈ ਸੀ ਅਤੇ ਇਸ ਤਰ੍ਹਾਂ ਹੱਥ ਆਪਣੇ ਗਰਦੇ ਵਿੱਚ ਹਿਲਾ ਰਹੀ ਸੀ, ਧੂੜ ਵਿੱਚ ਮਾਰਦੀ ਪਈ ਸੀ ਆਪਣੇ ਹੱਥ, ਜਿਸ ਤਰ੍ਹਾਂ ਕੋਈ ਕੁਝ ਲੱਭਦਾ ਹੋਵੇ। ਇਹ ਰੱਬੀ ਹਿਰਦਿਆਂ ਦਾ ਤਰੀਕਾ ਆਉਂਦਾ, ਭਾਵੇਂ ਉਹ ਕਹਿੰਦੇ ਕਿਸੇ ਇੱਕ ਨੂੰ ਹੋਵਣ, ਕਿਸੇ ਇੱਕ ਪਰਥਾਏ, ਪਰ ਉਹ ਹੁੰਦਾ ਸਾਂਝਾ ਹੈ। ਉਹ ਸਾਖੀ, ਉਹ ਸਿੱਖਿਆ ਸਾਰੇ ਜਗਤ ਲਈ ਸਾਂਝੀ ਆਉਂਦੀ। ਇਸ ਤਰ੍ਹਾਂ ਦੀ ਸਾਂਝੀ ਸਿੱਖਿਆ ਅਗਰ ਕਿਧਰੇ ਮਿਲਦੀ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਸਾਂਝੀ ਸਿੱਖਿਆ ਅਤੇ ਸੁਹਾਵਣੀ ਸਿੱਖਿਆ ਅਤੇ ਸਾਂਝ ਬਣਾਉਣ ਵਾਲੀ ਸਿੱਖਿਆ ਅਗਰ ਕਿਧਰੇ ਮਿਲਦੀ ਹੈ, ਤਾਂ ਮੈਨੂੰ ਕਹਿੰਦਿਆਂ ਮਹਾਨ ਪ੍ਰਸੰਨਤਾ ਹੁੰਦੀ ਹੈ। ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਮਿਲਦੀ, ਸ਼੍ਰੀ ਗੁਰੂ ਨਾਨਕ ਦੇਵ ਗਰੀਬ ਨਿਵਾਸ ਜੀ ਦੇ ਚਰਨਾਂ 'ਚ ਮਿਲਦੀ ਹੈ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀ। ਇਹ ਮਰਕਜ਼ ਹੈ ਸਾਂਝੀ ਵਾਲ ਦਾ, ਪ੍ਰੇਮ ਦਾ। ਸਾਰੇ ਸੰਸਾਰ ਲਈ ਸਾਂਝੇ ਬੋਲ ਨੇ, ਇੱਥੇ ਸਨਮਾਨ ਵੀ ਸਾਂਝਾ ਹੈ। ਮੈਂ ਅਰਜ਼ ਕਰਨਾ ਚਾਹ, ਜਿਉਂ ਹਸਨ ਪਹੁੰਚਿਆ ਨਾ ਅਤੇ ਰਾਬਿਆ ਨੂੰ ਦੇਖਿਆ, ਕੁਝ ਲੱਭਦੀ ਪਈ, ਉਹ ਵੀ ਨਜ਼ਰ ਮਾਰਨ ਲੱਗ ਪਿਆ। ਕਿਹਾ ਭੈਣ ਜੀ ਕੀ ਦੇਖਦੇ ਪਏ ਹੋ, ਮੈਨੂੰ ਤਾਂ ਕੁਝ ਦਿਖਾਈ ਨਹੀਂ ਪੈ ਰਿਹਾ। ਆਖਣ ਲੱਗੇ ਦੇਖਣਾ ਕੀ ਹੈ, ਮੇਰੀ ਸੋਈ ਗੁਆਚ ਗਈ ਹੈ, ਉਹ ਲੱਭਦੀ ਪਈ। ਆਖਿਆ ਅੱਛਾ ਮੈਂ ਵੀ ਲੱਭਦਾ, ਲੱਭਣ ਲੱਗ ਪਿਆ ਨਾਲ, ਗਰਦੇ ਵਿੱਚ ਹੱਥ ਇੱਧਰ ਉੱਧਰ ਕਿ ਸੂਈ ਰੜਕ ਪਵੇ। ਫਿਰ ਮਨ ਵਿੱਚ ਸਵਾਲ ਆਇਆ, ਕਿਹਾ ਤੁਹਾਨੂੰ ਚੰਗੀ ਤਰ੍ਹਾਂ ਯਕੀਨ ਹੈ ਬਈ ਸੂਈ ਇੱਥੇ ਹੀ ਗੁਆਚੀ ਹੈ? ਉਹ ਕਹਿਣ ਲੱਗੀ ਨਹੀਂ ਇੱਥੇ ਤਾਂ ਨਹੀਂ ਗੁਆਚੀ, ਸੂਈ ਤਾਂ ਅੰਦਰ ਗੁਆਚੀ ਸੀ ਮੇਰੀ, ਉੱਥੇ ਮੈਂ ਸਿਲਾਈ ਕੋਈ ਕੱਪੜਾ ਕਰ ਰਹੀ। ਅਤੇ ਹਸਨ ਹੱਸਣਾ ਨਾ ਰੋਕ ਸਕਿਆ, ਕਿਹਾ ਬੀਬਾ ਜੀ ਭੈਣ ਜੀ, ਜਿੱਥੇ ਚੀਜ਼ ਹੁੰਦੀ ਹੈ ਉੱਥੇ ਲੱਭਣੀ ਚਾਹੀਦੀ, ਅਤੇ ਉੱਥੇ ਹੀ ਲੱਭਦੀ ਹੈ ਜਿੱਥੇ ਗੁਆਚੀ ਹੋਵੇ। ਰਾਬਿਆ ਕਹਿਣ ਲੱਗੀ, ਇਹੀ ਤਾਂ ਮੈਂ ਤੈਨੂੰ ਕਹਿਣਾ ਚਾਹੁੰਦੀ, ਇਹੀ ਤਾਂ ਮੈਂ ਤੈਨੂੰ ਆਖਣਾ ਚਾਹੁੰਦੀ ਹਾਂ, ਬਾਹਰ ਕੁਛ ਵੀ ਨਹੀਂ ਮਿਲਦਾ, ਅੰਦਰ ਹੀ ਸਭ ਕੁਝ ਮਿਲਦਾ ਹੈ। ਅਸੀਂ ਬਾਹਰ ਨਹੀਂ ਗੁਆਚੇ, ਬਾਹਰ ਗੁਆਚਿਆਂ ਦੀ ਤਾਂ ਭਾਲ ਵੀ ਹੋ ਜਾਂਦੀ, ਗੁੰਮਸ਼ੁਦਾ ਦੀ ਤਲਾਸ਼ ਦੇ ਪੋਸਟਰ ਲੱਗ ਜਾਂਦੇ, ਬਾਹਰੋਂ ਗੁਆਚੇ ਹੋਏ ਤਾਂ ਲੱਭ ਵੀ ਜਾਂਦੇ ਨੇ, ਪਰ ਸੱਚ ਜਾਣਨਾ ਜਿਹੜਾ ਅੰਦਰੋਂ ਗੁਆਚ ਗਿਆ, ਆਪਣੇ ਮਰਕਜ਼ ਤੋਂ ਥਿੜਕ ਗਿਆ, ਫਿਰ ਉਸਨੂੰ ਨਹੀਂ ਲੱਭਿਆ ਜਾ ਸਕਦਾ। ਪਤਾ ਨਹੀਂ ਕਿਹੜਾ 84 ਲੱਖ ਦੇ ਚੱਕਰਾਂ 'ਚ ਕਿੱਥੇ ਹੋਵੇ, ਨਹੀਂ ਲੱਭਿਆ ਜਾ ਸਕਦਾ, ਉਸਨੂੰ ਨਹੀਂ ਭਾਲਿਆ ਜਾ ਸਕਦਾ। ਮਹਾਰਾਜ ਜੀ ਨੇ ਬੋਲ ਆਪਣੀ ਬਾਣੀ 'ਚ ਆਖੇ ਵੀ ਨੇ, ਸਭ ਕਿਸ ਘਰ ਮੈਂ ਬਾਹਰ ਨਾਹੀਂ। ਸਤਿਗੁਰੂ ਜੀ ਦੀ ਸੇਵਾ ਕਰਦਿਆਂ, ਸਿਮਰਨ ਕਰਦਿਆਂ, ਸਨਮਾਨ ਕਰਦਿਆਂ ਸੁੱਖ ਪ੍ਰਾਪਤ ਹੁੰਦਾ, ਅਸੀਂ ਬਾਹਰੋਂ ਲੱਭਦੇ ਰਹਿੰਦੇ। ਅਤੇ ਇਸ ਲਈ ਸੰਸਾਰ 'ਤੇ ਕੋਈ ਵੀ ਉਹ ਮਨੁੱਖ ਸੁਖੀ ਨਹੀਂ ਹੋ ਸਕਦਾ ਜਿਹੜਾ ਸੁੱਖ ਪਦਾਰਥ ਵਿੱਚ ਲੱਭਦਾ, ਬਿਲਕੁਲ ਇਸ ਤਰ੍ਹਾਂ ਨਹੀਂ ਲੱਭ ਸਕਦਾ। ਸੁੱਖ ਮਿਲੇਗਾ ਤਾਂ ਪ੍ਰਭੂ ਦੀ ਬੰਦਗੀ ਦੁਆਰਾ ਅੰਦਰੋਂ ਹੀ ਮਿਲੇ। ਸੁੱਖ ਨਾਹੀਂ ਬਹੁਤ ਹੈ ਧਨ ਖੱਟ, ਸੁਖ ਨਾਹੀਂ ਪੇਖੇ ਨ੍ਰਿਤ ਨਟੈ, ਸੁਖ ਨਾਹੀਂ ਬਹੁ ਦੇਸ਼ ਕਮਾਏ। ਮਹਾਰਾਜ ਦੇ ਬੋਲ, ਪਰ ਸਾਰੇ ਸੁੱਖ ਤਾਂ ਹੀ ਮਿਲਦੇ ਨੇ ਜਦੋਂ ਕੋਈ ਕਰਤਾ ਪੁਰਖ ਦੇ ਗੁਣ ਗਾਉਂਦਾ ਹੈ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨਾਲੋਂ ਹੋਰ ਕਿਹੜਾ ਇਸ ਚੀਜ਼ ਦਾ ਖੁਲਾਸਾ ਕਰ ਸਕਦਾ ਹੈ। ਇਸ ਲਈ ਆਪ ਕਹਿੰਦੇ ਨੇ, ਹਰ ਸੇਵੀ ਪਿਆਰਾ ਨਿਤ, ਮੈਂ ਹਰ ਰੋਜ਼ ਨਿਤਾ ਪ੍ਰਤੀ ਲਗਾਤਾਰ ਕਰਤਾ ਪੁਰਖ ਦਾ ਸਿਮਰਨ ਕਰਦਾ, ਉਹਦੇ ਸਤਿਕਾਰ ਵਿੱਚ ਜੀਵਦਾ, ਕਿਉਂਕਿ ਸਮਝ ਆ ਗਈ ਹੈ ਸੇਵ ਹਰ ਸੁੱਖ ਪਾਈ। ਮੈਂ ਤਾਂ ਹੀ ਸੁੱਖ ਪਾਵਾਂਗਾ, ਤਾਂ ਹੀ ਸੁੱਖ ਪਾ ਰਿਹਾ, ਕਿਉਂਕਿ ਕਰਤਾ ਪੁਰਖ ਦੇ ਜਪ ਨਾਲ ਜੁੜ ਗਿਆ। ਅਤੇ ਜੋੜਨ ਵਾਲਾ ਕੌਣ ਹੈ? ਆਪ ਕਹਿੰਦੇ ਨੇ ਉਹ ਵੀ ਸਤਿਗੁਰੂ ਆਪ ਹੀ ਹੈ। ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ। ਮੈਂ ਜਿਹੜਾ ਹੈ ਉਸ ਕਰਤਾ ਪੁਰਖ ਤੋਂ ਕੁਰਬਾਨ ਜਾਂਦਾ, ਬਲਿਹਾਰੀ ਜਾਂਦਾ, ਬੜੇ ਮਹਾਂ ਬੋਲ ਨੇ, ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਬਲਿਹਾਰੀ ਜਾਂਦਾ, ਵਾਰਨੇ ਜਾਂਦਾ, ਜਿਸ ਗੁਰੂ ਨੇ ਨਜ਼ਰੇ ਇਨਾਇਤ ਕਰਦਿਆਂ ਮੈਨੂੰ ਇਹ ਸੋਝੀ ਪ੍ਰਦਾਨ ਕਰ ਦਿੱਤੀ ਹੈ ਕਿ ਨਾਮ ਤੋਂ ਬਿਨਾਂ ਸੁੱਖ ਨਹੀਂ ਮਿਲਦਾ। ਕਿਤਨੇ ਮਹਾਂ ਬੋਲ ਨੇ ਮੇਰੇ ਸਾਹਿਬ ਜੀ ਦੇ, ਨਾਮ ਬਿਨਾਂ ਸਭ ਕੂੜ ਗਾਲੀ ਹੋਸੀਆਂ। ਜੇ ਨਾਮ ਤੇਰੇ ਕੋਲ ਨਹੀਂ ਹੈ, ਫਿਰ ਭਾਵੇਂ ਤੂੰ ਮਹਾਂ ਗਿਆਨਵਾਨ ਹੋਵੇਂ, ਧਨਵਾਨ ਹੋਵੇਂ, ਬੜਾ ਸਨਮਾਨਵਾਨ ਹੋਵੇਂ, ਫਿਰ ਤੇਰਾ ਜੀਵਨ ਹੋਸੀਆਂ ਗਾਲਾਂ ਵਰਗਾ ਹੈ। ਜਿਵੇਂ ਗਾਲ ਨੂੰ ਸ਼ਬਦ ਨਹੀਂ ਨਾ ਆਖਿਆ ਜਾ ਸਕਦਾ, ਜੇ ਕੋਈ ਗਾਲਾਂ ਕੱਢ ਰਿਹਾ ਹੋਵੇ ਤਾਂ ਅਸੀਂ ਇਹ ਥੋੜ੍ਹਾ ਕਹਿ ਰਹੇ ਹਾਂ ਵੀ ਕਹਿ ਸਕਦੇ ਹਾਂ ਵੀ ਉਹ ਸ਼ਬਦ ਬੋਲ ਰਿਹਾ, ਪ੍ਰਵਚਨ ਕਹਿ ਰਿਹਾ। ਇਸ ਤਰ੍ਹਾਂ ਜੇ ਨਾਮ ਕੋਲ ਨਾ ਹੋਵੇ, ਫਿਰ ਜੀਵਨ ਨੂੰ ਜੀਵਨ ਨਹੀਂ ਆਖਿਆ ਜਾ ਸਕਦਾ। ਫਿਰ ਜੈਸੇ ਮੈਂ ਅਰਜ਼ ਕਰਾਂ, ਮਨੁੱਖ ਦੇ ਸਰੀਰ ਵਿੱਚੋਂ ਰੂਹ ਨਿਕਲ ਜਾਏ ਤਾਂ ਫਿਰ ਲਾਸ਼ ਰਹਿ ਜਾਂਦੀ ਹੈ, ਅਤੇ ਲਾਸ਼ ਕਦੀ ਸੁੱਖ ਨਹੀਂ ਦੇ ਸਕਦੀ। ਲਾਸ਼ ਕੇਵਲ ਖੁਦ ਹੀ ਲਾਸ਼ ਨਹੀਂ ਹੁੰਦੀ, ਉਸ ਨੂੰ ਜਲਦੀ ਤੋਂ ਜਲਦੀ ਹਟਾਉਣਾ ਪੈਂਦਾ, ਨਹੀਂ ਤਾਂ ਉਹ ਲਾਸ਼ ਸਾਰੇ ਮੁਹੱਲੇ ਨੂੰ ਲਾਸ਼ਾਂ ਵਿੱਚ ਬਦਲ ਦੇਵੇ, ਬੈਕਟੀਰੀਆ ਫੈਲ ਜਾਏਗਾ, ਬਦਬੂ ਫੈਲੇਗੀ, ਬਿਮਾਰੀਆਂ ਫੈਲ ਜਾਣਗੀਆਂ। ਸੱਚ ਜਾਣਨਾ ਬਿਲਕੁਲ ਇਸੇ ਤਰ੍ਹਾਂ, ਜੇਕਰ ਨਾਮ ਹਿਰਦੇ ਵਿੱਚ ਨਾ ਹੋਵੇ ਫਿਰ ਜੀਵਨ ਨਹੀਂ ਹੈ, ਫਿਰ ਮਨੁੱਖ ਲਾਸ਼ ਵਰਗਾ ਹੀ, ਫਿਰ ਮਨੁੱਖ ਨੂੰ ਲਾਸ਼ ਹੀ ਸਮਝੋ। ਐਸੀਆਂ ਲਾਸ਼ਾਂ ਨਾਲ ਹੀ ਜਗਤ ਭਰਿਆ ਹੋਵੇ ਤਾਂ ਸਿਵਾਏ ਮੁਰਦੇਹਾਨੀ ਤੋਂ ਹੋਰ ਕੀ ਹੋਵੇ, ਸਿਵਾਏ ਰੋਣਿਆਂ ਤੋਂ, ਸਿਵਾਏ ਚੀਖਾਂ ਤੋਂ, ਸਿਵਾਏ ਦੁੱਖਾਂ ਤੋਂ ਹੋਰ ਕੀ ਹੋਵੇਗਾ। ਸਾਹਿਬ ਕਹਿੰਦੇ ਨੇ ਇਸ ਲਈ ਪੁਰਖਾ, ਜੀਵਨ ਪਰਮਾਤਮਾ ਦਾ ਨਾਮ ਹੈ, ਅਦਰਵਾਈਜ਼ ਆਪਾਂ ਸਾਰੇ ਲਾਸ਼ ਵਰਗੇ, ਮੁਰਦੇ ਵਰਗੇ। ਸਾਹਿਬ ਜੀ ਨੇ ਬਾਣੀ 'ਚ ਬੋਲ ਬੜੇ ਰਸਲ ਬਰਾਇਜ਼ ਅੰਦਾਜ਼ ਵਿੱਚ ਆਖੇ ਨੇ, ਕਹਿੰਦੇ ਨੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਮਹਾਰਾਜ ਜੀ ਦੇ ਬੋਲ ਹੈ ਨੇ ਸਾਹਮਣੇ ਤਾਂ ਮੈਂ ਕਹਿ ਸਕਦਾ, ਵਰਨਾ ਇਹ ਬੋਲ ਨਾ ਹੋਵਣ ਤਾਂ ਕੋਈ ਕਹਿ ਦੇਵੇ ਜਾਂ ਮੈਂ ਹੀ ਕਹਿ ਦੇਵਾਂ ਬਈ ਲਾਸ਼ਾਂ ਹੀ ਨੇ ਸਾਰੀਆਂ, ਅਤੇ ਮੈਨੂੰ ਇੱਥੋਂ ਨਿਕਲਣ ਤੋਂ ਪਹਿਲਾਂ ਹੀ ਲਾਸ਼ ਬਣਾ ਦੇਣਗੇ ਬਈ ਆ ਜਾ, ਪਹਿਲੇ ਤੇਰੇ ਹੀ ਸਿੰਘ ਚੋਪੜਦੇ ਆ, ਪਹਿਲੇ ਤੇਰੀ ਗੱਲ ਹੀ ਕਰਦੇ। ਇਸ ਤਰ੍ਹਾਂ ਦੇ ਲੋਕ ਜਿਵੇਂ ਕਾਤਲ ਨੇ ਜਿਉਂਦਿਆਂ ਜਾਗਦਿਆਂ ਨੂੰ ਲਾਸ਼ ਬਣਾ ਦਿੰਦੇ ਨੇ, ਇਸ ਤਰ੍ਹਾਂ ਉਹ ਲੋਕ ਕਾਤਲ ਨੇ ਜਿਹੜੇ ਨਾਮ ਜਪਣ ਨਾਲੋਂ ਤੋੜਦੇ ਅਤੇ ਨਾਮ ਜਪਣ ਵਾਲਿਆਂ ਦਾ ਵਿਰੋਧ ਕਰਦੇ। ਜਿਹੜੇ ਕਹਿੰਦੇ ਨੇ ਇਹ ਤੋਤਾ ਰਟਨ ਹੈ, ਇਸ ਦੀ ਲੋੜ ਨਹੀਂ ਹੈ, ਇਹਨਾਂ ਨੂੰ ਸੁੱਖ ਦੇ ਕਾਤਲ ਸਮਝੋ, ਇਹਨਾਂ ਨੂੰ ਆਤਮ ਆਨੰਦ ਦੇ ਕਾਤਲ ਸਮਝੋ। ਇਹ ਦੁਸ਼ਵਾਰੀਆਂ ਅਤੇ ਅਨਮਤ ਦੀਆਂ ਬਿਮਾਰੀਆਂ ਫੈਲਾਉਣ ਵਾਲੇ ਲੋਕ ਨੇ। ਲਾਸ਼ ਹੋਰ ਕੁਛ ਨਹੀਂ ਕਰ ਸਕਦੀ, ਲਾਸ਼ ਦੂਜੇ ਨੂੰ ਲਾਸ਼ ਹੀ ਬਣਾ ਸਕਦੀ। ਚਲੋ ਜ਼ਿਆਦਾ ਮੈਂ ਇਸ ਪਾਸੇ ਨਾ ਜਾਵਾਂ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੋਰਠ ਕੀ ਵਾਰ ਵਿੱਚ ਇਸ ਪਾਵਨ ਪੌੜੀ ਦੇ ਨਾਲ ਦੋ ਸਲੋਕ ਵੀ, ਅਤੇ ਇਹ ਦੋ ਸਲੋਕ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ, ਜਿਨ੍ਹਾਂ ਨੇ ਗੋਬਿੰਦਵਾਲ ਗੋਬਿੰਦਪੁਰੀ ਸਭ ਜਲਿਆਣ ਤੀਰ ਵਿਪਾਸ ਬਣਾਇਓ ਗਇਓ ਦੁੱਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਇਹ ਨਾਲ ਹੀ ਹੈ ਸ਼੍ਰੀ ਗੋਬਿੰਦਵਾਲ ਗੋਬਿੰਦਪੁਰੀ ਬਣਾ ਦਿੱਤਾ। ਇੱਥੇ ਬੇਰੀਆਂ ਹੁੰਦੀਆਂ ਸੀ, ਜੰਗਲ ਸੀ, ਖੇਤ ਸਨ, ਅਤੇ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਆਗਿਆ ਪਾ ਕੇ ਗੁਰੂ ਰਾਮਦਾਸ ਨੇ ਸੱਚਖੰਡ ਬਣਾ ਦਿੱਤਾ। ਹੋਰ ਕਿਹੜਾ ਸੱਚਖੰਡ ਜਿਹੜਾ ਸਿੱਖ ਇੱਥੇ ਸ਼ਰਧਾ ਪ੍ਰੇਮ ਨਾਲ ਝੁਕਦਾ ਰਹਿੰਦਾ ਹੈ ਨਾ, ਉਹ ਮਰਨ ਤੋਂ ਬਾਅਦ ਵੀ ਇੱਥੇ ਹੀ ਆ ਕੇ ਨਿਵਾਸ ਕਰਦਾ, ਉਹਦੀ ਆਤਮਾ ਇੱਥੇ ਹੀ ਆ ਜਾਂਦੀ, ਸ੍ਰੀ ਦਰਬਾਰ ਸਾਹਿਬ ਹੀ ਪਹੁੰਚ ਜਾਂਦੀ। ਜੇ ਅੱਗੇ ਜਨਮ ਹੋਣ ਵਿੱਚ ਸਮਾਂ ਲੱਗਦਾ ਹੋਵੇ ਨਾ, ਢੰਗ ਦੇ ਅਨੁਕੂਲ ਮਾਤਾ ਪਿਤਾ ਨਾ ਲੱਭਦੇ ਹੋਣ, ਤਾਂ ਸਿੱਖ ਇੱਥੇ ਹੀ ਆ ਕੇ ਨਿਵਾਸ ਕਰ ਲੈਂਦਾ। ਇਸ ਲਈ ਜਿਵੇਂ ਪਰਮਾਤਮਾ ਦੇ ਨਾਮ ਦੀ ਰੋਜ਼ ਯਾਚਨਾ ਹੈ, ਰਹਿਤ ਦੀ ਯਾਚਨਾ ਹੈ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਦੀ ਵੀ, ਇਸ਼ਨਾਨ ਦੀ ਵੀ ਯਾਚਨਾ ਹੈ। ਕਿਵੇਂ ਸਿੱਖ ਰੋਜ਼ ਤੜਪ ਕੇ ਤਰਲਾ ਲੈਂਦਾ ਹੈ, ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ। ਦਾਨ ਵਿੱਚ ਉਹ ਚੀਜ਼ ਮੰਗੀ ਦੀ ਹੈ ਜੋ ਕਿਸੇ ਮੁੱਲ ਨਾਲ ਨਾ ਪ੍ਰਾਪਤ ਕਰ ਸਕਦੇ ਹੋਏ, ਨਾ ਗਿਆਨ ਕਰਕੇ ਮਿਲ ਸਕਦੀ ਹੋਵੇ, ਨਾ ਵਿਗਿਆਨ ਕਰਕੇ ਮਿਲ ਸਕਦੀ ਹੋਵੇ, ਨਾ ਧਨ ਕਰਕੇ ਮਿਲ ਸਕਦੀ ਹੋਵੇ, ਉਹ ਫਿਰ ਅਸੀਂ ਝੋਲੀ ਫੈਲਾਉਂਦੇ ਹਾਂ ਵੀ ਮੈਨੂੰ ਦੇ ਮੈਂ ਨਹੀਂ ਲੈ ਸਕ। ਸਿੱਖੀ ਸਾਧ ਸੰਗਤ ਪੈਸੇ ਨਾਲ ਨਹੀਂ ਮਿਲ ਸਕਦੀ। ਗਿਆਨ ਵਿਗਿਆਨ ਦੀ ਪ੍ਰਾਪਤੀ ਮਹਾਨ ਹੈ, ਉਸ ਨਾਲ ਵੀ ਨਹੀਂ ਮਿਲ ਸਕਦੀ, ਇਹ ਗੁਰੂ ਕੋਲੋਂ ਤਰਲਾ ਹੀ ਲੈਣਾ ਪੈਂਦਾ। ਇਸ ਲਈ ਸਿੱਖ ਰੋਜ਼ ਤਰਲਾ ਮਾਰਦਾ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ, ਕਿਉਂਕਿ ਰਹਿਤ ਵਿੱਚ ਰਹਿੰਦਿਆਂ ਵਿਕਾਰ ਰਹਿਤ ਹੋ ਜਾਈਦਾ। ਰਹਿਤ ਰਹਿਤ ਰਹਿ ਜਾਹੇ ਵਿਕਾਰ। ਮਹਾਰਾਜ ਜੀ ਦੇ ਅਗੰਮੀ ਬੋਲ ਨੇ, ਅਤੇ ਰਹਿਤ ਵੀ ਕੋਈ ਆਪਣੇ ਬਲ ਨਾਲ ਨਹੀਂ ਰੱਖ ਸਕਦਾ, ਇਹ ਵੀ ਦਾਨ ਮੰਗਣਾ ਪੈਂਦਾ। ਜੇ ਕਿਧਰੇ ਕੇਸਾਂ ਦੀ ਬੇਅਦਬੀ ਹੋ ਗਈ ਹੈ, ਕੋਈ ਕੁਰੈਤ ਹੋ ਗਈ ਹੈ, ਹਾਲੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਜਾ ਸਕਿਆ, ਤਾਂ ਤਰਲਾ ਮਾਰੋ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ। ਹੋਰ ਵੀ ਤਾਂ ਚੀਜ਼ਾਂ ਮੰਗਦੇ ਆ ਨਾ, ਵੀ ਗੁਰੂ ਮਕਾਨ ਦੇ, ਧਨ ਦੇ, ਬੱਚਿਆਂ ਨੂੰ ਹਾਇਰ ਐਜੂਕੇਸ਼ਨ ਮਿਲ ਜਾਏ, ਮੰਗਦੇ ਆ ਨਾ। ਸਵੇਰੇ ਜਾਗ ਕੇ ਹਰਿਮੰਦਰ ਸਾਹਿਬ ਦੇ ਮਾਲਕ ਕੋਲੋਂ ਰਹਿਤ ਵੀ ਮੰਗਿਆ ਕਰੋ, ਵੀ ਗੁਰੂ ਮੇਰੀ ਰਹਿਤ ਰਹਿ ਜਾਏ, ਮੈਂ ਤੇਰੀ ਰਹਿਣੀ ਵਿੱਚ ਰਵਾਂ। ਇਹ ਬੋਲ ਤੇ ਆਪ ਪੜ੍ਹਦੇ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਮੈਨੂੰ ਰਹਿਤ ਮਿਲ ਜਾਏ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਫਿਰ ਵਿਵੇਕ ਦਾਨ। ਬੁੱਧੀ ਸੰਸਾਰ ਤੋਂ ਮਿਲ ਸਕਦੀ ਹੈ, ਪਾਠਸ਼ਾਲਾ ਕਾਲਜਾਂ ਯੂਨੀਵਰਸਿਟੀਆਂ ਤੋਂ ਗਿਆਨ ਮਿਲ ਸਕਦਾ ਹੈ, ਪਰ ਵਿਵੇਕ ਬੁੱਧ ਸਤਿਗੁਰ ਤੇ ਪਾਈ ਇਹ ਗੁਰੂ ਕੋਲੋਂ ਹੀ ਮਿਲ ਸਕਦਾ। ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਇਸ ਲਈ ਸਿੱਖ ਮੰਗਦਾ ਵਿਵੇਕ ਦਾਨ। ਫਿਰ ਕਹਿੰਦੇ ਆ ਦਾਨਾ ਸਿਰ ਦਾਨ, ਇਹ ਤਾਂ ਮਿਲ ਹੀ ਤੇਰੇ ਕੋਲੋਂ ਸਕਦਾ ਹੈ, ਨਾਮ ਦਾਨ, ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ। ਦਰਸ਼ਨਾਂ ਦੀ ਮੰਗ ਕਰਦੇ ਹਾਂ, ਇਸ਼ਨਾਨ ਦੀ ਮੰਗ ਕਰਦੇ। ਇਸ ਲਈ ਸਤਿਗੁਰੂ ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ, ਜਿਸ ਦੀ ਸੇਵਾ ਵਿੱਚ ਜਿਸ ਦੇ ਬਚਨਾਂ ਅਨੁਸਾਰ ਚੱਲਦਿਆਂ ਮੈਨੂੰ ਸਾਰੇ ਸੁੱਖ ਮਿਲ ਸਕਦੇ ਨੇ, ਮੈਂ ਸੁੱਖ ਪ੍ਰਾਪਤ ਕਰਾਂ। ਬੜੇ ਮਹਾਂ ਬੋਲ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਦੋ ਅੰਮ੍ਰਿਤਮਈ ਸਲੋਕ ਨੇ। ਆਓ ਇਹਨਾਂ ਦਾ ਪਾਠ ਵੀ ਸਤਿਕਾਰਯੋਗ ਭਾਈ ਸਾਹਿਬ ਜੀਆਂ ਦੇ ਸੁਰੀਲੇ ਕੰਠ ਤੋਂ ਪ੍ਰੇਮ ਸਹਿਤ ਸਰਵਣ ਕਰੀਏ ਅਤੇ ਨਾਲੇ ਅਰਥ ਵਿਚਾਰਨ ਦਾ ਨਿਮਾਣਾ ਜਿਹਾ ਯਤਨ ਕਰੀਏ। ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਇੱਕ ਦਫਾ ਫਿਰ ਆਖੋ ਜੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਇਹ ਸਲੋਕ ਗੁਰੂ ਅਮਰਦਾਸ ਮਹਾਰਾਜ ਜੀ ਦਾ ਮਹਿਲਾ ਤੀਜਾ, ਮਹੱਲਾ ਤੀਜਾ, ਇਹ ਲਖਾਇਕ ਹੈ ਗੁਰੂ ਨਾਨਕ ਦੇ ਜਾਮਿਆਂ ਦਾ। ਜੇ ਪਹਿਲਾ ਸ਼ਬਦ ਆਇਆ ਹੈ ਨਾਲ ਤਾਂ ਗੁਰੂ ਨਾਨਕ ਦਾ ਪਹਿਲਾ ਜਾਮਾ ਜੋ ਬਾਬਾ ਕਾਲੂ ਜੀਆਂ ਦੇ ਘਰ ਆ, ਜਿਨ੍ਹਾਂ ਦੇ ਸਰੀਰ ਨੂੰ ਜਨਮ ਧੰਨ ਧੰਨ ਮਾਤ ਤ੍ਰਿਪਤਾ ਜੀਆਂ ਦੀ ਕੁੱਖ ਤੋਂ ਪ੍ਰਾਪਤ ਹੋਇਆ। ਇਹ ਪਹਿਲਾ ਮਹੱਲਾ ਦਾ ਲਖਾਇਕ ਹੈ। ਫਿਰ ਦੂਸਰਾ ਗੁਰੂ ਨਾਨਕ ਜੀ ਦਾ ਦੂਜਾ ਸਰੀਰ ਭਾਵ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲਹਿਣਾ ਹੈ, ਅਤੇ ਤੀਸਰਾ ਸਲੋਕ ਮਹੱਲਾ ਤੀਜਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਹਨ ਇਸ ਤੀਸਰਾ ਤੀਜਾ ਅੰਕ ਵਿੱਚੋਂ। ਹਾਂਜੀ।
ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ।
ਇਹ ਇਸਤਰੀ ਲਿੰਗ ਸ਼ਬਦ ਹੈਗਾ ਹੈ ਪਰਥਾਏ ਸਾਖੀ। ਭਾਵੇਂ ਉਹਨਾਂ ਨੇ ਕਿਸੇ ਪਰਥਾਏ ਸਿੱਖਿਆ ਆਖੀ ਹੋਵੇ, ਸਿੱਖਿਆ ਪ੍ਰਦਾਨ ਕੀਤੀ ਹੋਵੇ, ਜਿਸ ਨੂੰ ਆਖਿਆ, ਜਿਸ ਪਰਥਾਏ ਆਖਿਆ, ਉਹ ਤਾਂ ਹੈ ਹੀ, ਪਰ ਸਾਰਿਆਂ ਲਈ ਸਾਂਝੀ ਹੈਗੀ, ਇਕੱਲੇ ਵਾਸਤੇ ਨਹੀਂ। ਇਹ ਨਾ ਸਮਝਣਾ ਬਈ ਉਸ ਵਾਸਤੇ ਹੀ ਹੈ, ਸਾਨੂੰ ਇਹਦੀ ਲੋੜ ਨਹੀਂ ਹੈ। ਇਹ ਨਾ ਸਮਝਣਾ ਬਈ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਸਿਰਫ ਸਤਿਕਾਰਿਤ ਪੰਜ ਪਿਆਰਿਆਂ ਵਾਸਤੇ ਹੀ ਰਚੀ ਹੈ, ਸਾਰਿਆਂ ਵਾਸਤੇ। ਭਾਵੇਂ ਉਸ ਦਿਨ ਉਹ ਪੰਜਾਂ ਦੇ ਝੋਲੀ ਭਰੀ ਗਈ ਸੀ, ਪਰ ਹੈ ਸਾਰਿਆਂ ਵਾਸਤੇ। ਮਹਾਰਾਜ ਨੇ ਬਾਣੀ 'ਚ ਹੋਰ ਵੀ ਬੋਲ ਆਖੇ ਨੇ, ਪੰਡਿਤ ਵੇਦ ਵਿਚਾਰ, ਪੰਡਿਤ ਮਨ ਕਾ ਭਰਮ ਨਿਵਾਰ। ਪੰਡਿਤ ਕਿਸੇ ਇੱਕ ਪ੍ਰਤੀ ਭਾਵੇਂ ਆਖਿਆ ਹੋਵੇ, ਪਰ ਹੈ ਸਾਰਿਆਂ ਲਈ ਸਾਂਝਾ। ਐਸਾ ਨਹੀਂ ਹੈ ਕਿ ਕੇਵਲ ਉਸ ਲਈ ਹੈ, ਬਾਕੀਆਂ ਵਾਸਤੇ ਨਹੀਂ ਹੈ। ਬਾਕੀ ਵੀ ਇਸ ਬ੍ਰਹਮ ਗਿਆਨਮਈ ਸਾਖੀ ਸਿੱਖਿਆ ਤੋਂ ਜੀਵਨ ਨੂੰ ਉੱਚਾ ਬਣਾ ਸਕਦੇ ਨੇ, ਕਿਉਂਕਿ ਸਾਰਿਆਂ ਲਈ ਸਾਂਝੀ ਹੈ। ਜਿਵੇਂ ਸੂਰਜ ਸਭ ਲਈ ਸਾਂਝਾ ਹੈ, ਕੇਵਲ ਧਰਤੀ ਲਈ ਨਹੀਂ, ਬਾਕੀ ਥਾਈਂ ਵੀ ਰੋਸ਼ਨੀ ਪਹੁੰਚਦੀ ਪਈ। ਇਸ ਲਈ ਸਤਿਪੁਰਖਾਂ ਦੇ ਬੋਲ, ਜਾਂ ਇੰਝ ਕਹਿ ਲਓ ਗੁਰੂ ਦੇ ਬੋਲ, ਸਾਰੇ ਜਗਤ ਦੇ ਜੀਵਾਂ ਲਈ ਸਾਂਝੇ ਹਨ ਅਤੇ ਸਾਰਿਆਂ ਲਈ ਪੂਰਾ ਫਲ ਦੇਣ ਵਾਲੇ, ਪੂਰਾ ਜੀਵਨ ਨੂੰ ਵਡਿਆਈ ਦੇਣ ਵਾਲੇ ਬਰਕਤਮਈ ਬੋਲ ਸਾਂਝੇ ਹਨ।
ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਣੈ।
ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਹੋਵੇ ਨਾ, ਜਿਹੜਾ ਗੁਰੂ ਵੱਲ ਨੂੰ ਮੁੱਖ ਕਰ ਲੈਂਦਾ, ਜਿਸ ਨੇ ਆਪਣੇ ਜੀਵਨ ਵਿੱਚ ਗੁਰੂ ਨੂੰ ਮੁਖੀ ਬਣਾ ਲਿਆ, ਮੁਖੀ ਦੇ ਪਿੱਛੇ ਚੱਲਣਾ ਹੁੰਦਾ, ਗੁਰੂ ਦੇ ਪਿੱਛੇ ਚੱਲਣ ਵਾਲਾ ਗੁਰਮੁਖ ਪਦ ਪ੍ਰਾਪਤ ਕਰਦਾ। ਇਹ ਬੜਾ ਵੱਡਾ ਪਦ ਹੈ, ਉਹ ਸਮਝੋ ਗੁਰੂ ਵਰਗਾ ਹੀ ਹੋ ਗਿਆ। ਗੁਰਮੁਖ ਕੋਈ ਛੋਟਾ ਪਦ ਨਹੀਂ। ਭਾਈ ਗੁਰਦਾਸ ਜੀ ਨੇ ਕਿਹਾ ਗੁਰੂ ਨਾਨਕ ਦੇਵ ਮਹਾਰਾਜ ਗੁਰਮੁਖ ਹਨ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਬੜੀ ਵੱਡੀ ਪਦਵੀ ਉਸਨੂੰ ਮਿਲਦੀ ਹੈ ਜਿਹੜਾ ਗੁਰੂ ਦੇ ਪਿੱਛੇ ਚੱਲਦਾ ਹੈ, ਉਹ ਭਾਉ ਕਰੇ। ਆਮ ਕਰਕੇ ਅਸੀਂ ਇਹਦਾ ਉਚਾਰਨ ਕਨੌੜੇ ਵਰਗਾ ਕਰਦੇ, ਅਤੇ ਜਦ ਕਨੌੜੇ ਵਰਗਾ ਹੋਵੇ ਨਾ, ਫਿਰ ਊੜੇ ਔਂਕੜ ਦਾ ਉਚਾਰਨ ਰਹਿ ਜਾਂਦਾ। ਭਾਉ ਕਰੇ, ਭੱਬੇ ਨੂੰ ਮੁਕਤੇ ਵਾਂਗੂ ਬੋਲਣਾ, ਫਿਰ ਇਸਦਾ ਉਚਾਰਨ ਸਹੀ ਹੋ ਜਾਂਦਾ। ਮੈਂ ਅਰਜ਼ ਕਰਨਾ ਚਾਹੁੰਦਾ, ਜਿਹੜਾ ਗੁਰਮੁਖ ਹੁੰਦਾ ਉਹ ਗੁਰੂ ਦਾ ਭੈ ਮਨ ਵਿੱਚ ਲੈ ਆਉਂਦਾ, ਅਤੇ ਗੁਰੂ ਦਾ ਭੈ ਮਨ ਵਿੱਚ ਆ ਜਾਏ, ਗੁਰੂ ਨੂੰ ਜਪਣ ਲੱਗ ਪੈਂਦਾ। ਜਿਉਂ ਬੈਸੰਤਰ ਧਾਤ ਸ਼ੁੱਧ ਹੋਏ ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਇਹ ਭਉ ਸਾਬਣ ਬਣ ਜਾਂਦਾ, ਇਹ ਭਉ ਨਿਰਮਲਤਾ ਪ੍ਰਦਾਨ ਕਰ ਦਿੰਦਾ ਹੈ। ਫਿਰ ਇਸ ਨਾਲ ਮਿਲਦਾ ਕੀ ਹੈ? ਮਹਾਰਾਜ ਕਹਿੰਦੇ ਨੇ ਆਪਣਾ ਆਪ ਪਛਾਣਿਆ, ਉਹਨੂੰ ਪਤਾ ਚੱਲ ਜਾਂਦਾ ਮੈਂ ਤਾਂ ਐਵੇਂ ਹੀ ਦੁੱਖਾਂ ਨਾਲ ਭਰਿਆ ਰਿਹਾ, ਮੈਂ ਤਾਂ ਸੁੱਖ ਦਾ ਮਹਾਨ ਸਾਗਰ ਲੈ ਕੇ ਆਇਆ, ਪਰਮਾਤਮਾ ਸੁੱਖਾਂ ਦਾ ਸਾਗਰ ਮੇਰੇ ਅੰਦਰ ਬੈਠਾ ਹੈ। ਉਸ ਨੂੰ ਆਪਣੇ ਸਵੈ ਸਰੂਪ ਦੀ ਪਛਾਣ ਬਣ ਜਾਂਦੀ ਹੈ, ਪਛਾਣ ਸਕਦਾ ਹੈ ਖੁਦ ਨੂੰ ਜੇ ਗੁਰੂ ਦੇ ਬੋਲਾਂ ਨੂੰ ਪ੍ਰਵਾਨ ਕਰ ਲਵੇ।
ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ।
ਫਿਰ ਗੁਰੂ ਦੇ ਬਚਨਾਂ ਨੂੰ ਸਾਖੀ ਨੂੰ ਸੁਣ ਕੇ ਅਤੇ ਇਹ ਨਾ ਆਖੇ ਵੀ ਮੈਂ ਸੁਣ ਲਿਆ, ਗੁਰੂ ਪ੍ਰਸਾਦ ਦੀ ਬਰਕਤ ਨੂੰ ਵੀ ਪ੍ਰਵਾਨ ਕਰਦਾ। ਆਪਾਂ ਸਾਰੇ ਜੋ ਇਸ ਮਹਾਂ ਮਹਿਮਾਮਈ ਅਸਥਾਨ 'ਤੇ ਸੱਚਖੰਡ ਜਿਸ ਦਾ ਨਾਮ ਹੈ, ਬਾਹਰੋਂ ਦਰਸ਼ਨ ਵਾਸਤੇ ਵੀ ਅੰਦਰ ਬੈਠੋ ਅਤੇ ਗਰਮੀਆਂ ਵਿੱਚ ਗਰਮੀ ਨਹੀਂ ਲੱਗਦੀ ਅਤੇ ਸਰਦੀਆਂ ਵਿੱਚ ਸਰਦੀ ਨਹੀਂ ਲੱਗਦੀ। ਇਹ ਫਿਜ਼ੀਕਲੀ ਤੌਰ 'ਤੇ ਵੀ ਸੱਚਖੰਡ ਹੈ ਸ੍ਰੀ ਹਰਿਮੰਦਰ ਸਾਹਿਬ, ਡਿੱਠੇ ਸਭੇ ਥਾਂਵ ਨਹੀਂ ਤੁਧ ਜਿਹਾ। ਅਸੀਂ ਆਪਣੇ ਬਲ ਨਾਲ ਨਹੀਂ ਬੈਠੇ, ਇਹ ਸਤਿਗੁਰੂ ਜੀ ਪ੍ਰਸਾਦ ਨਾਲ ਖੇਡ ਬਣਾ ਰਹੇ ਨੇ, ਉਹਨਾਂ ਨੇ ਕਿਰਪਾ ਕੀਤੀ ਹੈ, ਨਰਕ 'ਚੋਂ ਕੱਢ ਕੇ ਸੱਚਖੰਡ ਦਾ ਦੀਦਾਰ ਪ੍ਰਦਾਨ ਕੀਤਾ, ਮਸਤਕ ਝੁਕਾਉਣ ਦਾ ਸਮਾਂ ਝੋਲੀ 'ਚ ਪਾਇਆ। ਅਤੇ ਆਪ ਹੀ ਮੈਂ ਅਰਜ਼ ਕਰਾਂ, ਭਾਗਾਂ ਵਾਲੇ ਹੋ ਜਿਹੜੇ ਦੂਰ ਦਰਾਜ ਦੇਸ਼ਾਂ ਵਿਦੇਸ਼ਾਂ ਵਿੱਚ ਇਸ ਵੇਲੇ ਬੈਠ ਜਾਂਦੇ ਨੇ ਵੀ ਸਰਵਣ ਕਰਨਾ, ਮਹਾਰਾਜ ਦੇ ਹੁਕਮਨਾਮੇ ਦੇ ਵਿਚਾਰ ਨੂੰ ਸਰਵਣ ਕਰਨਾ, ਉਹ ਵੀ ਵਡਪਾ ਕੇ ਉਹਨਾਂ ਦਾ ਵੀ ਜੀਵਨ ਮਹਾਨ ਬਣ ਜਾਂਦਾ ਜੇ ਮੰਨਿਆ ਜਾਏ। ਇਹ ਮੰਨਿਆ ਜਾਏ ਕਿ ਗੁਰੂ ਕਿਰਪਾ ਨਾਲ ਹੁੰਦਾ, ਗੁਰ ਕਿਰਪਾ ਜੇ ਨਰਕੋ ਕੀਨੀ ਅਤੇ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਟ। ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਫਿਰ ਗੁਰੂ ਦੀ ਕਿਰਪਾ ਨਾਲ ਮਨੁੱਖ ਆਪਣੀ ਹਉਮੈ ਨੂੰ ਗਵਾ ਲੈਂਦਾ, ਗੁਰੂ ਆਸਰੇ ਚੱਲਦਾ ਹੈ। ਗੁਰਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਅਤੇ ਮਨ 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 ਇੱਕੋ ਹੀ ਹੈ, ਦੋ ਰੂਪ ਨੇ ਇਸ ਦੇ। ਇੱਕ ਨੂੰ ਅਸੀਂ ਵਿਕਾਰ ਰੂਪ ਕਹਿ ਸਕਦੇ ਹਾਂ, ਫੁਰਨਿਆਂ ਦਾ ਪ੍ਰਵਾਹ, ਸੰਸਾਰ ਰੂਪ ਕਹਿ ਸਕਦੇ ਹਾਂ, ਹੰਕਾਰ ਰੂਪ ਕਹਿ ਸਕਦੇ ਹਾਂ, ਅਤੇ ਇੱਕ ਨੂੰ ਨਿਰੰਕਾਰ ਰੂਪ ਆਖਿਆ ਜਾਏਗਾ, ਮਨ ਤੋਂ ਜੋਤ ਸਰੂਪ। ਫਿਰ ਉਹ ਜਿਹੜੇ ਸ਼ੁਭ ਫੁਰਨਿਆਂ ਦਾ ਪ੍ਰਵਾਹ ਹੈ, ਮਨ ਉਸ ਨੂੰ ਮੰਨ ਲੈਂਦਾ ਹੈ, ਉਸ ਅਨੁਸਾਰ ਚੱਲਣ ਲੱਗ ਪੈਂਦਾ। ਜੇ ਗੁਰੂ ਦੀ ਕਿਰਪਾ ਅਨੁਸਾਰ ਗੁਰੂ ਕਿਰਪਾ ਪ੍ਰਾਪਤ ਕਰਕੇ ਔਰ ਇਸ ਖੇਡ ਨੂੰ ਪ੍ਰਵਾਨ ਕਰੇ।
ਜਿਨ ਕਉ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥ ਹੈ ਗਿਆਨੈ।
ਬਾਹਰੋਂ ਭਾਵੇਂ ਗਿਆਨ ਦੇ ਪੁਸਤਕ ਪੜ੍ਹਦਾ ਰਹੇ, ਵੇਦਾਂ ਦਾ ਪਾਠ ਕਰਦਾ ਰਹੇ, ਧਰਮ ਗ੍ਰੰਥਾਂ ਦਾ ਅਧਿਐਨ ਕਰਦਾ ਰਹੇ, ਜੇ ਮਨ ਵਿੱਚ ਪ੍ਰਤੀਤ ਨਹੀਂ ਹੈ ਫਿਰ ਕੀ ਲਾਭ ਹੋਵੇਗਾ? ਸੁਣਾਈ ਜਾਓ ਉਹਨਾਂ ਨੂੰ ਕਥਾ, ਗਿਆਨ ਦੀ ਵਿਚਾਰ, ਕੀ ਲਾਭ ਹੋਵੇਗਾ ਜੇ ਮਨ ਵਿੱਚ ਭਰੋਸਾ ਹੀ ਨਹੀਂ ਬਣ ਸਕਿਆ।
ਮਹੱਲਾ ਤੀਜਾ, ਗੁਰਮੁਖ ਚਿੱਤ ਨਾ ਲਾਇਓ ਅੰਤ ਦੁੱਖ ਪਾਹੁਤਾ ਆਏ।
ਜਿਨ੍ਹਾਂ ਦਾ ਹਿਰਦਾ ਗੁਰੂ ਨਾਲ ਨਹੀਂ ਜੁੜਦਾ, ਬੜੇ ਮਹਾਂ ਬੋਲ ਨੇ ਗੁਰਦੇਵ ਪਾਤਸ਼ਾਹ ਦੀਆਂ, ਗੁਰੂ ਦੇ ਪਿੱਛੇ ਜੀਵਨ ਜੁਗਤ ਨਹੀਂ ਬਣ ਸਕੀ, ਉਹਨਾਂ ਦਾ ਹਿਰਦਾ ਨਾਮ ਨਾਲ ਨਹੀਂ ਜੁੜਿਆ ਅਤੇ ਅੰਤਾਂ ਦਾ ਦੁੱਖ ਹੈ ਉਹਨਾਂ ਦੀ ਜ਼ਿੰਦਗੀ ਵਿੱਚ, ਭਾਵ ਜਿਸ ਵਰਗਾ ਹੋਰ ਕੋਈ ਦੁੱਖ ਨਹੀਂ, ਇਸ ਵਰਗੀ ਹੋਰ ਕੋਈ ਪੀੜਾ ਨਹੀਂ। ਅਨੰਤ ਪੀੜਾ ਇਕੱਠੀਆਂ ਕਰੀਏ ਅਤੇ ਸਭ ਤੋਂ ਵੱਡੀ ਪੀੜਾ ਹੈ ਹਿਰਦਾ ਨਾਮ ਨਾਲ ਨਹੀਂ ਜੁੜਿਆ, ਅੰਤ ਦੁੱਖ ਪਹੁੰਚਾ, ਬਹੁਤ ਵੱਡਾ ਦੁੱਖ, ਜਿਸ ਦੁੱਖ ਨੂੰ ਅਸਹਿ ਆਖਿਆ ਜਾਏ, ਜੋ ਦੁੱਖ ਅਚੇਤ ਕਰ ਦਿੰਦਾ ਹੋਵੇ, ਐਸਾ ਦੁੱਖ ਪੀੜਾਮਈ ਉਹਨਾਂ ਦਾ ਜੀਵਨ ਆਉਂਦਾ, जो नाम नाल हिरदा नहीं जोड़ दे।
अंदरों बाहरों अंधिया सुध ना काई पाए।
ऐसे मनुख अंदरों बाहरों अन्या दी तरह, इस तरह कह लईए बई एक तो मनुख दे नेत्र ना होण दिखाई ना पैंदा होवे, ते दूजा उसने कुत्थे कित्थे जाना है उस जगह का नाम भी ना चेते च होवे, किवें किसे नू पुछेगा किवें पहुँचेगा। इंज कहना पएगा बई बाहरों नेत्र कोई नहीं, अंदर भी समझ कोई नहीं, आप नूं दिखाई नहीं पैंदा, ते अंदरों गुरु का ज्ञान प्राप्त करन लई राजी नहीं है। अंदरों बाहरों अंधियां सुध ना काई पाए, सोझी ज्ञान प्राप्त ही नहीं होंदा।
पंडित तिन की बरकती सब जगत खाए, जो रत्ते हर नाए।
इत्थे पंडित का मतलब है ज्ञानवान पुरख, जिस कोल बुद्धि है समझदार है। एक पंडित का अर्थ पंडित जाति नाल भी संबंध, इत्थे ज्ञानवान पुरख हे बुद्धिमान समझे जाण वाले पुरख। बड़े महाबोल ने सतगुरु पातशाह जी दे, तिन की बरकती सब जगत खाए जो रते हर नाए। उन्हां दी बरकत उन्हां दी वृद्धि, अरबी का शब्द है बरकत ते भाव है वृद्धि होना वाधा होना। उन्हां दे जीवन में शुभ गुणा का वाधा हो जाता, सुखां का वाधा हो जाता है, ते उन्हां दी संगत का सदका जो नाम नाल रते हुए हैं जगत उस लाभ नूं प्राप्त करता है।
जिन गुर कै शब्द सलाहिया हर स्यों रहे समाए।
जिन्होंने गुरु दे शब्द की बरकत द्वारा गुरु की सिक्ख्या द्वारा चलदिया प्रभु नूं जपया है, सिफतों सलाह की है, वह परमात्मा विच ही समाए हुए हैं, समा जाते हैं।
पंडित दूजै पाए बरकत ना होवई, ना धन पल्लै पाए।
परमात्मा दे नाम नूं छड़ के होर किसे तरह ये महागुणा का वाधा जीवन में हो ही नहीं सकता, ते नाम पल्ले नहीं पै सकता।
पढ़ थके संतोख ना आयो आन दिन जलत विहाए।
भावें दुनिया के कितने ग्रंथ पढ़ लैन, थक जान पढ़ पढ़ के थक जाणगे मुक जावणगे, पर संतोख अंदर नहीं पैदा होवे, रजेवा प्राप्त नहीं होवेगा, और इस तरह मन विच चिंता बनी रहेगी।
भूख पुकार ना चुकाई ना संसा विच हो जाए।
अंदर हाल पा रहा गिले गुजारियां बनिया ही रहन, ते चिंता संसा अंदरों नहीं मुकेगी।
नानक नाम वे हुणिया मोह कालै उठ जाए।
उजला मुंह लैके नहीं जा सकते, नाम तो सखने लोग इथों कलंकित हो के ही जाते हैं।
पौड़ी हर सज्जन मेल प्यारे मिल पंथ दसाई।
हे निरंकार मेहर कर मेहर कर, मैनू बख्शिश नाल नवाजद्या होया अपने नाल मिला। करता पुरख नू मुखातब होंदा, हे प्रभु मेहर कर, हर सज्जन गुरु सज्जन नाल मिला, जिसनू मिल के मैं रस्ता समझ सका।
जो हर दसे मित तिस हौ बल जाई।
हे प्रभु गुरु मित्र जो दसेगा रस्ता तेरे तक पहुंचण दा, मैं उस गुरु तो सदके जांदा हां।
गुण सांझी तिन स्यों करी हर नाम ते आई।
सांझ करी जै गुणा केरी छाड़ अवगुण चले, मैं उन्हां दे नाल प्याली पावां सांझ पावां, शुभ गुण प्राप्त करां, मेरा हिरदा तेरे नाम नाल जुड़ जाए, नाम त्यावन लग पाए।
हर सेवी प्यारा नित सेव हर सुख पाई।
ते मैं मेर सदका हे प्रभु तेरे सत्कार विच सिमरन विच सेवा विच जुड़िया रवां, ते ए परम सुख झोली च पवे।
बलिहारी सतगुर तिस जिन सोजी पाई।
मैं सदके जांदा हां ਗੁਰੂ ਤੋਂ, ਪੂਰੇ ਗੁਰੂ ਤੋਂ ਜਿਸਨੇ ਇਹ ਸੋਝੀ ਮੇਰੀ ਝੋਲੀ ਵਿੱਚ ਪਾਈ। ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜਣ। ਆਉਣ ਵਾਲੀ 7 ਤਾਰੀਖ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਵੱਡੇ ਉਪਰਾਲੇ ਸਦਕਾ ਸਾਰੇ ਸੰਸਾਰ ਦੀਆਂ ਸਿੱਖ ਸੰਗਤਾਂ ਦੇ ਸ਼ਰਧਾ ਸਤਿਕਾਰ ਸਦਕਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਇਸ ਅਸਥਾਨ 'ਤੇ ਮਨਾਇਆ ਜਾ। ਭਾਵੇਂ ਦਾਸ ਅਤੇ ਬੰਬੇ ਹੋਣ ਕਰਕੇ ਉਹਨਾਂ ਦਿਨਾਂ ਵਿੱਚ ਹਾਜ਼ਰੀ ਨਹੀਂ ਭਰ ਸਕੇਗਾ, ਪਰ ਦੇਖਾਂਗੇ ਜ਼ਰੂਰ। PTC ਚੈਨਲ ਤੋਂ ਸਾਰਾ ਲਾਈਵ ਕਾਸਟ ਹੋਣਾ ਹੈ। ਬੜਾ ਵੱਡਾ ਸਮਾਗਮ, ਔਰ ਇਹ ਸੰਸਥਾ ਤੁਹਾਡੀ ਆਪਣੀ ਸੰਸਥਾ ਹੈ, ਹੋਰ ਕਿਸੇ ਦੀ ਆਗਿਆ ਨਹੀਂ ਚੱਲਦੀ। ਗੁਰੂ ਬਖਸ਼ ਸਦਕਾ ਤੁਹਾਡੀ ਆਗਿਆ ਹੀ ਚੱਲਦੀ, ਤੁਹਾਡਾ ਹੁਕਮ ਮੰਨਣ ਵਾਲੀ, ਤੁਹਾਡੀ ਆਪਣੀ ਸੰਸਥਾ ਜਿਸ ਨਾਲ ਆਪਣਾ ਭਾਵ ਜੋੜ ਕੇ ਰੱਖਣਾ। ਬੜਾ ਵੱਡਾ ਉਪਰਾਲਾ ਕਰ ਰਹੀ। ਇਹ ਤਾਂ ਹੀ ਸਫਲ ਹੁੰਦਾ ਹੈ ਜੇ ਆਪ ਸਾਰੇ ਸ਼ਿਰਕਤ ਹਾਸਲ ਕਰੋ, ਆਪ ਸਾਰੇ ਪਹੁੰਚੋ, ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ। ਸਾਰੇ ਹੀ ਪ੍ਰਬੰਧ ਦਾ ਦਾਸ ਧੰਨਵਾਦੀ ਹੈ। ਮਾਨਨੀਏ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਪ੍ਰਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਜੋ ਬਹੁਤ ਨਿਵਾਜਦੇ ਹਨ, ਧੰਨਵਾਦੀ ਹੈ ਦਾਸ। PTC ਚੈਨਲ ਦਾ ਵੀ ਸਾਨੂੰ ਸਾਰਿਆਂ ਨੂੰ ਹੀ ਧੰਨਵਾਦੀ ਹੋਣਾ ਚਾਹੀਦਾ, ਜਿਹੜਾ ਬੜੀ ਮਿਹਨਤ ਸਦਕਾ ਇੱਕ ਇੱਕ ਬੋਲ, ਇੱਕ ਇੱਕ ਪੰਗਤੀ ਬਾਣੀ ਦੀ ਰੋਜ਼ ਤੁਹਾਡੇ ਘਰ ਤੱਕ ਪਹੁੰਚਾ ਦਿੰਦਾ। ਬਹੁਤ ਵੱਡੀ ਸੇਵਾ ਹੈ। ਗੁਰੂ ਇਹਨਾਂ ਨੂੰ ਵੀ ਹੋਰ ਜ਼ਿਆਦਾ ਬਲ ਨਾਲ ਨਿਵਾਜੇ। ਬਾਰੰਬਾਰ ਭੁੱਲ ਚੁੱਕ ਦੀ ਖਿਮਾ ਸਤਿਗੁਰੂ ਜੀ ਦੇ ਦਰੋਂ ਫਤਿਹ ਝੋਲੀ 'ਚ ਪਵਾਈਏ। ਪਹਿਲੇ ਇਹਨਾਂ ਦੋ ਪੰਗਤੀਆਂ ਦਾ ਪਾਠ ਕਰੀਏ।
ਹਰ ਸੇਵੀ ਪਿਆਰਾ ਨਿੱਤ ਸੇਵ ਹਰ ਸੁਖ ਪਾਈ, ਬਲਿਹਾਰੀ ਸਤਿਗੁਰ ਤਿਸਾ ਜਿਨ ਸੋਝੀ ਪਾਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।